ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਇਸ ਕੌਮਾਂਤਰੀ ਖਬਰਸਾਰ ਦੇ ਬੁਲਟਨ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਾਲੇ ਮੁਫ਼ਤ ਵਪਾਰ ਸਮਝੌਤਾ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਚਰਚਾ ਦੇ ਵਿੱਚ ਆਇਆ। ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਹਾਲੇ ਵੀ ਜਾਰੀ। ਨਿਊਜ਼ੀਲੈਂਡ ਦੇ ਡਰਾਈਵਰ ਲਾਇਸੈਂਸ ਸਿਸਟਮ ਦੇ ਵਿੱਚ ਵੱਡਾ ਬਦਲਾਓ ਕੀਤਾ ਗਿਆ। ਫਿਰੌਤੀ ਮੰਗਣ ਵਾਲੇ ਮਾਮਲਿਆਂ ਵਿੱਚ ਕੈਨੇਡਾ ਸਰੀ ਦੀ ਮੇਅਰ ਨੇ ਫੈਡਰਲ ਸਰਕਾਰ ਤੋਂ ਐਮਰਜੈਂਸੀ ਲਾਉਣ ਦੀ ਮੰਗ ਕੀਤੀ। ਨਿਊਜ਼ੀਲੈਂਡ ਦੇ ਪ੍ਰਮੁੱਖ ਇਲਾਕੇ ਪਾਪਾ ਟੋਇਟੋਏ ਵਿੱਚ ਮੁੜ ਕੇ ਚੋਣਾਂ ਦੇ ਦੌਰਾਨ ਭਾਰਤ ਵਰਗਾ ਚੋਣ ਮੁਹਿੰਮ ਦਾ ਮਾਹੌਲ। ਉੱਧਰ ਕੈਨੇਡਾ ਦੀ ਅਗਵਾਈ ਕਰੇਗਾ ਪੰਜਾਬੀ ਮੁੰਡਾ ਦਿਲਪ੍ਰੀਤ ਬਾਜਵਾ, ਜੋ ਕਿ 2020 ਵਿਸ਼ਵ ਕੱਪ ਵਿੱਚ ਕਪਤਾਨ ਹੋਏਗਾ। ਤੇ ਲਹਿੰਦੇ ਪੰਜਾਬ ਤੋਂ ਆਏ ਹਿੰਦੂ ਸ਼ਰਨਾਰਥੀਆਂ ਦੇ ਮਾਮਲੇ ਵਿੱਚ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਅਤੇ ਆਖਿਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵਿਦੇਸ਼ ਮੰਤਰੀ ਅਤੇ ਨਿਊਜ਼ੀਲੈਂਡ ਫਸਟ ਦੇ ਨੇਤਾ ਵਿੰਸਟਨ ਪੀਟਰਸ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ, ਜਿਸ ਦੇ ਵਿੱਚ ਵਿੰਸਟਨ ਪੀਟਰਸ ਵਾਰ ਵਾਰ ਇਹ ਆਖ ਰਹੇ ਨੇ ਕਿ ਇਸ FTA ਯਾਨੀ ਕਿ ਮੁਫ਼ਤ ਵਪਾਰ ਸਮਝੌਤੇ ਦੇ ਦੌਰਾਨ ਭਾਰਤ ਤੋਂ ਲੋਕ ਵੱਡੀ ਪੱਧਰ 'ਤੇ ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਦਾ ਕਾਰਨ ਬਣਨਗੇ। ਪਰ ਅੱਜ ਪ੍ਰਧਾਨ ਮੰਤਰੀ ਲਕਸਨ ਨੇ ਪੀਟਰਸ ਦੇ ਦਾਅਵਿਆਂ ਨੂੰ ਗਲਤ ਕਰਾਰ ਦਿੱਤਾ। ਇਸ ਮਸਲੇ 'ਤੇ ਗੱਠਜੁੜ ਵਾਲੀ ਸਰਕਾਰ ਦੇ ਦੁਫਾੜ ਹੋਣ ਦੇ ਸੰਕੇਤ ਨਜ਼ਰ ਆ ਰਹੇ ਨੇ। ਅਸਲ ਵਿੱਚ ਲੁਕਵੇਂ ਤੌਰ 'ਤੇ ਵਿੰਸਟਨ ਪੀਟਰਸ ਇਹ ਦਾਅਵਾ ਕਰਦੇ ਰਹੇ ਨੇ ਕਿ ਇਸ ਵਪਾਰ ਸਮਝੌਤੇ ਦੀ ਬਦੌਲਤ 10,000 ਦੇ ਕਰੀਬ ਭਾਰਤੀ ਨਾਗਰਿਕਾਂ ਨੂੰ ਨਿਊਜ਼ੀਲੈਂਡ ਆਉਣ ਦੀ ਇਜਾਜ਼ਤ ਮਿਲੇਗੀ, ਜਿਸ ਨਾਲ ਸਥਾਨਕ ਰੁਜ਼ਗਾਰ ਮਾਰਕੀਟ ਉੱਤੇ ਬੁਰਾ ਪ੍ਰਭਾਵ ਪਵੇਗਾ। ਇਸ ਤੋਂ ਪਹਿਲਾਂ ਯਾਦ ਦਿਵਾਉਣਾ ਚਾਹਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਇਨੀ ਦਿਨੀ ਬੇਰੁਜ਼ਗਾਰੀ ਦੀ ਦਰ ਸਿਖਰ ਦੇ ਉੱਤੇ ਹੈ। ਪਿਛਲੇ ਦਿਨੀ ਜਦੋਂ ਭਾਰਤੀ ਹਾਈ ਕਮਿਸ਼ਨਰ ਦੀ ਬੀਬਾ ਨੀਤਾ ਭੂਸ਼ਣ ਹੋਣਾ ਨੇ ਇਸ ਮੁਲਕ ਤੋਂ ਫਾਰਗ ਹੋ ਕੇ ਹੁਣ ਉਹਨਾਂ ਦਾ ਥਾਂ ਲੈਣ ਦੇ ਲਈ ਜਲਦੀ ਹੀ ਨਵੀਂ ਹਾਈ ਕਮਿਸ਼ਨਰ ਮੋਆਨ ਪੋਈ ਸਾਯਾਵੀ ਨਿਊਜ਼ੀਲੈਂਡੀ ਰਾਜਧਾਨੀ ਵਲਿੰਗਟਨ ਪਹੁੰਚਣਗੇ, ਪਰ ਪੁਰਾਣੀ ਭਾਰਤੀ ਹਾਈ ਕਮਿਸ਼ਨਰ ਦੇ ਵਿਦਾਇਗੀ ਸਮਾਰੋਹ ਦੇ ਦੌਰਾਨ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਕਾਫ਼ੀ ਘੁੱਟੇ ਵੱਟੇ ਰਹੇ, ਜਿਸ ਦਾ ਭਾਰਤੀ ਰਾਜਨੀਤਿਕ ਹਲਕਿਆਂ ਦੇ ਵਿੱਚ ਬੁਰਾ ਮਨਾਇਆ ਜਾ ਰਿਹਾ ਹੈ। ਉੱਧਰ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਤਰੀਨ ਸਨਸਨੀਖੇਜ਼ ਵਾਰਦਾਤ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਇਲਾਕੇ ਦੇ ਵਿੱਚ ਹੋਈ ਹੈ, ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 28 ਸਾਲਾ ਦਿਲਰਾਜ ਸਿੰਘ ਗਿੱਲ ਵੱਲੋਂ ਹੋਈ ਹੈ। ਪੁਲਿਸ ਇਸ ਨੂੰ ਸੋਚੀ ਸਮਝੀ ਸਾਜਿਸ਼ ਦੇ ਅਧੀਨ ਟਾਰਗੈਟ ਕਿਲਿੰਗ ਦਾ ਮਾਮਲਾ ਮੰਨ ਰਹੀ ਹੈ ਅਤੇ ਮੋਟੇ ਤੌਰ 'ਤੇ ਗੈਂਗਵਾਰ ਦਾ ਹੀ ਇੱਕ ਨਮੂਨੇ ਦੇ ਤੌਰ 'ਤੇ ਇਸ ਨੂੰ ਦੇਖੀ ਜਾਣ ਦੀ ਗੱਲ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਵੀ ਕੀਤੀ ਗਈ ਹੈ। ਯਾਦ ਰਹੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀਆਂ ਦੀ ਆਪਸੀ ਖਹਿਬਾਜ਼ੀ ਇਸ ਗੈਂਗਵਾਰ ਦੇ ਵਿੱਚ ਬਰਕਰਾਰ ਹੈ। ਸਿਤਮ ਦੀ ਗੱਲ ਇਹ ਹੈ ਕਿ ਇਸ ਮੌਕੇ ਫਿਰੌਤੀ ਵਸੂਲਣ ਵਾਲੇ ਫੋਨ ਵੀ ਪੰਜਾਬੀ ਕਾਰੋਬਾਰੀਆਂ ਨੂੰ ਇਹਨਾਂ ਪੰਜਾਬੀ ਗੈਂਗਸ ਵੱਲੋਂ ਹੀ ਆ ਰਹੇ ਨੇ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਜ਼ਬਰਦਸਤੀ ਵਸੂਲੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪਿਛਲੇ ਦਿਨੀ ਫੈਡਰਲ ਗਵਰਨਮੈਂਟ ਤੋਂ ਇੱਥੇ ਐਮਰਜੈਂਸੀ ਐਲਾਨ ਕੀਤੇ ਜਾਣ ਦੀ ਮੰਗ ਕੀਤੀ ਸੀ। ਇਕੱਲੇ ਇੱਕ ਮਹੀਨੇ ਦੌਰਾਨ ਹੀ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ 35 ਇਸ ਤਰ੍ਹਾਂ ਦੇ ਮਾਮਲੇ ਦਰਜ ਹੋ ਚੁੱਕੇ ਨੇ, ਜਿਸ ਦੇ ਵਿੱਚ ਪੁਲਿਸ ਹਾਲੇ ਤੱਕ ਕੋਈ ਖਾਸ ਸਖ਼ਤ ਕਦਮ ਨਹੀਂ ਚੁੱਕ ਸਕੀ। ਅਤੇ ਇੱਧਰ ਨਿਊਜ਼ੀਲੈਂਡ ਦੇ ਡਰਾਈਵਿੰਗ ਸਿਸਟਮ ਦੇ ਵਿੱਚ ਵੱਡਾ ਬਦਲਾਓ ਆ ਰਿਹਾ। ਇੱਥੋਂ ਦੀ ਸਰਕਾਰ ਨੇ ਲਾਇਸੈਂਸ ਬਣਾਉਣ ਦੀ ਲਾਗਤ ਘੱਟ ਕਰਨ ਅਤੇ ਪ੍ਰਕਿਰਿਆ ਆਸਾਨ ਕਰਨ ਦੀ ਠਾਣ ਲਈ ਹੈ। ਟਰਾਂਸਪੋਰਟ ਮਿਨਿਸਟਰ ਕ੍ਰਿਸ ਬਿਸ਼ਪ ਆਖਦੇ ਨੇ ਕਿ ਮੌਜੂਦਾ ਸਿਸਟਮ ਮਹਿੰਗਾ ਅਤੇ ਪੁਰਾਣਾ ਹੋ ਚੁੱਕਾ ਹੈ, ਇਸ ਨੂੰ ਬਦਲਣ ਦੀ ਸਖ਼ਤ ਜ਼ਰੂਰਤ ਸੀ, ਜਦੋਂ ਕਿ ਨਵੇਂ ਨਿਜ਼ਾਮ ਦੇ ਅਧੀਨ ਰਿਸਟ੍ਰਿਕਟਿਡ ਲਾਇਸੈਂਸ ਤੋਂ ਫੁੱਲ ਲਾਇਸੈਂਸ ਲਈ ਦੂਸਰਾ ਪ੍ਰੈਕਟੀਕਲ ਟੈਸਟ ਨਹੀਂ ਦੇਣਾ ਪਵੇਗਾ, ਜਿਸ ਦੇ ਨਾਲ $80 ਘੱਟ ਲਾਗਤ ਦੇਣੀ ਪਵੇਗੀ। ਨਵੇਂ ਨਿਯਮਾਂ ਅਨੁਸਾਰ ਲਰਨਰ ਅਤੇ ਰਿਸਟ੍ਰਿਕਟਿਡ ਡਰਾਈਵਰਸ 0 ਐਲਕੋਹਲ ਸੀਮਾ ਦੇ ਉੱਤੇ ਅਮਲ ਕਰਨਗੇ, ਚਾਹੇ ਉਮਰ ਜਿੰਨੀ ਮਰਜ਼ੀ ਹੋਵੇ। ਅੱਖਾਂ ਦੀ ਜਾਂਚ ਸਿਰਫ ਪਹਿਲੀ ਵਾਰ ਲਾਇਸੈਂਸ ਬਣਾਉਂਦੇ ਸਮੇਂ ਅਤੇ ਰਿਨਿਊ ਕਰਨ ਸਮੇਂ ਲਾਜ਼ਮੀ ਹੋਵੇਗੀ। ਦੱਸਣਾ ਚਾਹਾਂਗੇ ਕਿ ਨਵਾਂ ਸਿਸਟਮ 25 ਜਨਵਰੀ 2027 ਤੋਂ ਲਾਗੂ ਹੋ ਜਾਵੇਗਾ। ਤੇ ਇੱਧਰ ਪੰਜਾਬੀਆਂ ਦੇ ਘੁੱਗ ਵਸਦੇ ਨਗਰ ਪਾਪਾ ਟੋਏ ਟੋਏ ਦੇ ਵਿੱਚ ਕਥਿਤ ਧਾਂਦਲੀ ਦੇ ਚੱਲਦਿਆਂ ਦੁਬਾਰਾ ਚੋਣਾਂ ਕਰਵਾਏ ਜਾਣ ਦੀ ਗੱਲ ਹੋਈ ਹੈ, ਜਿਸ ਦੇ ਵਿੱਚ ਮਾਣਯੋਗ ਅਦਾਲਤ ਨੇ ਹੁਕਮ ਕੀਤੇ ਸਨ ਕਿ ਮਾਰਚ ਦੇ ਆਖਰ ਤੱਕ ਨਾਮਜ਼ਦਗੀਆਂ ਭਰ ਕੇ ਇਹਨਾਂ ਚੋਣਾਂ ਨੂੰ ਸਿਰੇ ਚੜ੍ਹਾਇਆ ਜਾਵੇ। ਲੋਕਲ ਬੋਰਡ ਦੀਆਂ ਇਹਨਾਂ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਲੋਕ ਕਿਸਮਤ ਅਜ਼ਮਾਈ ਕਰਦੇ ਦਿਖਾਈ ਦੇ ਰਹੇ ਨੇ ਅਤੇ ਲਗਭਗ ਪੰਜਾਬ ਵਾਲਾ ਹੀ ਚੋਣ ਬੁਖਾਰ ਇੱਥੇ ਵੋਟਰਾਂ ਅਤੇ ਉਮੀਦਵਾਰਾਂ ਨੂੰ ਚੜ੍ਹਿਆ ਹੋਇਆ, ਜਦੋਂ ਕਿ ਨਤੀਜਿਆਂ ਦਾ ਐਲਾਨ 10 ਅਪ੍ਰੈਲ 2026 ਨੂੰ ਹੋ ਜਾਵੇਗਾ। ਇਸ ਤੋਂ ਪਹਿਲਾਂ 4 ਉਮੀਦਵਾਰਾਂ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ 4 ਹੀ ਭਾਰਤੀ ਮੂਲ ਦੇ ਉਮੀਦਵਾਰ ਸਨ। ਉੱਧਰ ਕੈਨੇਡਾ ਤੋਂ ਖੁਸ਼ਖਬਰ ਹੈ ਕਿ ਦਿਲਪ੍ਰੀਤ ਸਿੰਘ ਬਾਜਵਾ ਕੈਨੇਡਾ ਦੀ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਿਕਟ ਟੀਮ ਦੀ ਅਗਵਾਈ ਕਰਦੇ ਹੋਏ ਨਜ਼ਰ ਆਉਣਗੇ। ਬਹੁਤ ਜਲਦੀ ਭਾਰਤ ਦੇ ਵਿੱਚ ਸ਼ੁਰੂ ਹੋਣ ਵਾਲੇ ICC ਮਰਦਾਂ ਦੇ 2020 ਅੰਤਰਰਾਸ਼ਟਰੀ ਵਿਸ਼ਵ ਕੱਪ ਵਿੱਚ ਉਹ ਕੈਨੇਡਾ ਦੇ ਕਪਤਾਨ ਨਿਯੁਕਤ ਕੀਤੇ ਗਏ ਨੇ। ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਤੋਂ ਇਲਾਵਾ ਕੈਨੇਡਾ ਦੀ ਅੰਤਰਰਾਸ਼ਟਰੀ ਕ੍ਰਿਕਟ ਟੀਮ ਦੇ ਵਿੱਚ ਅਜੈਵੀਰ ਹੁੰਦਲ, ਜਸਕਰਨਦੀਪ ਬੁੱਟਰ, ਕਨਵਰਪਾਲ ਸਿੰਘ, ਨਵਨੀਤ ਧਾਲੀਵਾਲ, ਰਵਿੰਦਰਪਾਲ ਸਿੰਘ ਸੂਚੀ ਵਿੱਚ ਸ਼ਾਮਲ ਦੇਖੇ ਜਾ ਸਕਦੇ ਨੇ। ਅਤੇ ਗੱਲ ਕਰੀਏ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿੱਚ ਵਸਦੀਆਂ ਘੱਟ ਗਿਣਤੀਆਂ ਦੀ, ਹਾਲਾਤ ਇਹ ਨੇ ਕਿ ਜਿੱਥੇ ਵੱਖ ਵੱਖ ਬਹਾਨੇ ਲਾ ਕੇ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਬਹੁਤ ਸਾਰੇ ਹਿੰਦੂ ਸ਼ਰਨਾਰਥੀ ਇੱਧਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮਜਨੂੰ ਘਰ ਟਿੱਲਾ ਇਲਾਕੇ ਦੇ ਵਿੱਚ ਰਿਫਿਊਜੀ ਕੈਂਪ ਦੇ ਵਿੱਚ ਰਹਿ ਰਹੇ ਨੇ। ਆਖਿਰਕਾਰ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸੁਪਰੀਮ ਕੋਰਟ ਦੇ ਮਾਣਯੋਗ ਵਕੀਲ ਵਿਸ਼ਨੂੰ ਸ਼ੰਕਰ ਜੈਨ ਆਖਦੇ ਨੇ ਕਿ ਇਹਨਾਂ 250 ਪਰਿਵਾਰਾਂ ਦੇ ਲਗਭਗ 1000 ਲੋਕਾਂ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਵਾਪਸ ਪਾਕਿਸਤਾਨ ਭੇਜਣ ਉੱਤੇ ਰੋਕ ਲਗਾ ਦਿੱਤੀ ਹੈ ਅਤੇ ਹੋ ਸਕਦਾ ਇਹਨਾਂ ਨੂੰ ਜਲਦੀ ਹੀ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇ ਅਤੇ ਸਨਮਾਨ ਦੇ ਨਾਲ ਭਾਰਤ ਵਿੱਚ ਹੀ ਰੱਖਿਆ ਜਾਵੇ। ਅਤੇ ਲੱਗਦੇ ਹੱਥ ਗੱਲ ਕਰਾਂਗੇ, ਹਰ ਤੀਸਰਾ ਪੰਜਾਬੀ ਆਪਣੀ ਜੇਬ ਵਿੱਚ ਪਾਸਪੋਰਟ ਪਾ ਕੇ ਕਿਸੇ ਬਾਹਰਲੇ ਦੇਸ਼ ਜਾਣ ਦੀ ਤਮੰਨਾ ਰੱਖੀ ਬੈਠਾ ਹੈ। 98.99 ਲੱਖ ਪੰਜਾਬੀਆਂ ਨੇ ਹੁਣ ਤੱਕ ਪਾਸਪੋਰਟ ਬਣਾਏ ਨੇ, ਪਰ ਇਸੇ ਬਾਵਜੂਦ ਉਹ ਪੂਰੇ ਭਾਰਤ ਵਿੱਚ 4ਵਾਂ ਸਭ ਤੋਂ ਵੱਧ ਪਾਸਪੋਰਟ ਰੱਖਣ ਵਾਲਾ ਸੂਬਾ ਕਹਾਉਂਦਾ ਹੈ। ਸਭ ਤੋਂ ਪਹਿਲਾਂ ਕੇਰਲਾ, ਫਿਰ ਮਹਾਰਾਸ਼ਟਰ, ਫਿਰ ਉੱਤਰ ਪ੍ਰਦੇਸ਼ ਅਤੇ ਫਿਰ ਪੰਜਾਬ ਦੇ ਵਿੱਚ ਪਾਸਪੋਰਟਸ ਦੀ ਗਿਣਤੀ ਦਰਜ ਕੀਤੀ ਗਈ। ਵਿਜੇ ਵਿਵੇਕ ਹੋਰਾਂ ਦਾ ਖਿਆਲ ਹੈ ਕਿ ਕੋਈ ਵੀ ਤੀ ਕਹਾਣੀ ਹੋ ਗਿਆ ਹਾਂ, ਮੈਂ ਪਿਓ ਦਾਦੇ ਦਾ ਹਾਣੀ ਹੋ ਗਿਆ ਹਾਂ ਅਤੇ ਕਲਕਲ ਵੀ ਗੁਆ ਦਿੱਤੀ ਹੈ ਆਪਣੀ, ਮੈਂ ਬਿਲਕੁਲ ਸ਼ਾਂਤ ਪਾਣੀ ਹੋ ਗਿਆ ਹਾਂ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।